ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਬੇਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਨਾਵੇਂ ਧਰਮ ਬਹਾ ਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੜੇ ਜਜ ਮਾ ਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇਂ ਧਰਮ ਬਹਾ ਲਿਆ ਲਿਖਨਾਵੇਂ ਧਰਮ ਬਹਾ ਲਿਆ ਆਸਾ ਦੀਵਾਰ ਦੀ ਇਹ ਜੋ ਦੂਜੀ ਪੌੜੀ ਹੈ ਇਸ ਵਿੱਚ ਜੋ ਤਿੰਨ ਸਲੋਕ ਨੇ ਤੀਜਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਵਿੱਚ ਵਿਆਪਕ ਰੂਪ ਵਿੱਚ ਹੋ ਰਹਿ ਰਿਹਾ ਹੈ ਬਨਸਪਤੀ ਸਾਗਰ ਗ੍ਰਹਿ ਨਛੱਤਰ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ ਹਾਥੀ ਕੀਟ ਪਹਾੜ ਪਾਤਾਲ ਆਕਾਸ਼ ਜਿੱਥੇ ਤੱਕ ਨਿਗਾਹ ਜਾਂਦੀ ਹੈ ਔਰ ਜੋ ਅਦ੍ਰਿਸ਼ ਦੁਨੀਆ ਹੈ ਇਹ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ੇਸ਼ ਟਿਕਾਣਾ ਪਰਮਾਤਮਾ ਦਾ ਨਹੀਂ ਹੈ ਵੀ ਫਲਾਣੀ ਥਾਂ ਤੇ ਹੈ ਤੇ ਇਸਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ ਦੋ ਸ਼ਬਦ ਪਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸੱਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਜੈਸੇ ਕਿ ਆਖਿਆ ਜਾਂਦਾ ਹੈ ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਹੈ ਉਹ ਗੁੰਮ ਨਹੀਂ ਹੋਇਆ ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ ਉਹਤੇ ਹਾਜ਼ਰ ਨਾਜ਼ਰ ਹੈ ਉਹ ਗੁੰਮ ਨਹੀਂ ਹੋਇਆ ਔਰ ਉਹ ਤੈਥੋਂ ਦੂਰ ਵੀ ਨਹੀਂ ਲਿਹਾਜ਼ਾ ਉਸਦੇ ਕੋਲ ਜਾਣਾ ਹੈ ਜਾਂ ਉਹਨੂੰ ਲੱਭਣਾ ਹੈ ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਭ੍ਰਾਂਤੀ ਤੇ ਖੜੀਆਂ ਨੇ ਦਰਅਸਲ ਗਲਤ ਨਹੀਂ ਹੈ ਤੂੰ ਆਪਣੀਆਂ ਅੱਖਾਂ ਖੋਲ ਉਹ ਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ ਉਹਦਾ ਨਾ ਦਿਖਾਈ ਦੇਣਾ ਉਸਦਾ ਗੁੰਮ ਹੋਣਾ ਨਹੀਂ ਹੈ ਬਲਕਿ ਤੇਰਾ ਸੋਹਣਾ ਹੈ ਤੇਰੀ ਅੱਖਾਂ ਦਾ ਬੰਦ ਹੋਣਾ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਭੰਡਾਰ ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ ਹਰ ਬਸ਼ਰ ਵਿੱਚ ਹੈ ਹਰ ਜੀਵ ਵਿੱਚ ਹੈ ਕੋਈ ਉਸਦਾ ਇੱਕ ਸਿੰਘਾਸਣ ਨਹੀਂ ਇਹ ਵਿਆਪਕ ਬ੍ਰਹਿਮੰਡ ਉਸਦਾ ਸਿੰਘਾਸਣ ਹੈ ਔਰ ਇਸ ਸਾਰੇ ਬ੍ਰਹਿਮੰਡ ਵਿੱਚ ਉਹ ਬੈਠਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਕੋਠੜੀ ਚੂੰਕਿ ਸੱਚ ਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ ਜਿਸ ਧਰਮ ਵਿੱਚ ਘਰ ਵਿੱਚ ਧਾਰਮਿਕ ਵਿਚਾਰ ਅੱਠੇ ਪੈਰ ਪੜ੍ਹੇ ਜਾਂਦੇ ਹੋਣ ਪੜਾਏ ਜਾਂਦੇ ਹੋਣ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਿਰ ਕਹਿ ਦਿੰਦੇ ਨੇ ਹੈ ਤੇ ਇੱਟਾਂ ਹੀ ਹੈ ਤੇ ਪੱਥਰ ਹੀ ਹੈ ਤੇ ਲੱਕੜ ਹੀ ਲੇਕਿਨ ਧਾਰਮਿਕ ਮੰਦਿਰ ਇਹ ਮਕਾਨ ਧਾਰਮਿਕ ਭਵਨ ਹੈ ਕੀ ਹੈ ਉਹਦੇ ਚ ਧਰਮ ਦੀ ਚਰਚਾ ਹੈ, ਉਹਦੇ ਚ ਕੋਈ ਧਾਰਮਿਕ ਮਨੁੱਖ ਰਹਿੰਦੇ ਨੇ, ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ। ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਧਰਮ ਦੀ ਗੱਲ ਸੁਣਾਈ ਜਾ ਰਹੀ ਹੈ, ਉਹ ਅਸਥਾਨ, ਉਹ ਘਰ ਆਮ ਘਰ ਨਹੀਂ ਰਹਿ ਜਾਂਦਾ, ਉਹ ਪਾਵਨ ਘਰ ਬਣ ਜਾਂਦਾ ਹੈ, ਪਵਿੱਤਰ ਘਰ ਬਣ ਜਾਂਦਾ ਹੈ। ਸਾਰੇ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ, ਸੱਚ ਦੀ ਕੋਠੜੀ ਕਹਿੰਦੇ ਨੇ। ਕਿ ਝੂਠੇ ਦੀ ਕੋਠੜੀ ਆਉਂਦੀ ਤੇ ਸ਼ਾਇਦ ਕੋਠੜੀ ਝੂਠੀ ਆਉਂਦੀ, ਪਰ ਚੂੰਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ, ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸਨੂੰ ਚੋਟ ਪਹੁੰਚਾਉਣਾ, ਦਰਅਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਉਣਾ ਹੋਵੇਗਾ, ਕਿਉਂਕਿ ਇਹ ਉਸਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮ ਹੈ ਕਰੇ ਵਿਨਾਸ। ਇੱਕ ਅਦਨੇ ਉਸਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ, ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪਰਮਾਤਮਾ ਦੇ ਸਮਾਈ ਹਾਸਲ ਕਰ ਲਈ ਹੈ। ਇੱਥੇ ਪ੍ਰਸ਼ਨ ਖੜਾ ਹੋਵੇਗਾ, ਹੁਕਮ ਮੰਨ ਕੇ ਹੁਕਮ ਕੀ ਹੈ, ਹੁਕਮ ਕਿੱਥੇ ਹੈ? ਉਸਨੂੰ ਪੜ੍ਹ ਲਈਏ, ਉਸਨੂੰ ਸਮਝ ਲਈਏ, ਉਹਨੂੰ ਸੁਣ ਲਈਏ, ਪਰਮਾਤਮਾ ਦਾ ਹੁਕਮ ਕਿੱਥੇ ਲਿਖਿਆ? ਸਾਹਿਬ ਕਹਿੰਦੇ ਨੇ, ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ, ਕਿਹੜੀ ਭਾਸ਼ਾ ਦੇ ਚ ਹੈ? ਦਰਅਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਦੇ ਚ ਨਹੀਂ ਆਉਂਦੀ, ਮੌਨ ਦੀ ਭਾਸ਼ਾ ਹੈ, ਖਾਮੋਸ਼ ਭਾਸ਼ਾ ਹੈ, ਭਾਵ ਦੀ ਭਾਸ਼ਾ ਹੈ। ਉਹਨੂੰ ਸਮਝਣਾ ਪਏਗਾ, ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲੱਗ ਅਲੱਗ ਨੇ। ਤੋ ਉਸਦਾ ਹੁਕਮ ਹਰ ਮਸਤਕ ਤੇ ਲਿਖਿਆ, ਨਾਨਕ ਲਿਖਿਆ ਨਾਲ, ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੀਨਤਾ ਹਾਸਲ ਕਰ ਲੈਂਦਾ ਹੈ। ਹੁਕਮ ਕੀ ਹੈ? ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਕੀ ਹੈ? ਬੜੇ ਸਰਲ ਸ਼ਬਦਾਂ ਵਿੱਚ ਇਸ ਨੂੰ ਖੋਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਚ ਬੰਦ ਕੀਤਾ, ਜੈਸੇ ਸਮੁੰਦਰ ਕੂਜ਼ੇ ਦੇ ਸਮਾ ਗਏ, ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾ ਚੰਦ ਅੱਖਰਾਂ ਵਿੱਚ ਬਿਆਨ ਕਰ ਦਿੱਤਾ ਹੈ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਹੋਣਾ ਹੀ ਸੀ, ਜੋ ਹੋਆ ਹੋਵਤ ਸੋ ਜਾਣੇ, ਜੋ ਹੋਆ ਹੈ ਇਹਨੂੰ ਹੋਣ ਹਾਰ ਜਾਣੇ, ਇਹ ਹੋਣਾ ਹੈ। ਪ੍ਰਭ ਆਪਣੇ ਕਾ ਹੁਕਮ ਪਛਾਣੇ। ਅੱਜ ਤੱਕ ਧਾਰਮਿਕ ਦੁਨੀਆਂ 'ਚ ਐਸਾ ਤੇ ਥਾਂ ਥਾਂ ਤੇ ਆਖਿਆ ਜਾਂਦਾ ਹੈ, ਬਾਰ ਬਾਰ ਆਖਿਆ ਜਾਂਦਾ ਹੈ, ਰੱਬ ਦੀ ਰਜ਼ਾ, ਉਸਦਾ ਹੁਕਮ, ਉਹਨੂੰ ਮੰਨੋ, ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਪਰ ਸਵਾਲ ਇਹ ਪੈਦਾ ਹੁੰਦਾ, ਉਹਦੀ ਰਜ਼ਾ ਹੈ ਕੀ? ਪ੍ਰਸ਼ਨ ਇਹ ਖੜਾ ਹੁੰਦਾ ਹੈ, ਉਹਦਾ ਹੁਕਮ ਹੈ ਕੀ? ਧਾਰਮਿਕ ਦੁਨੀਆਂ ਵਿੱਚ ਐਸਾ ਆਖਿਆ ਜਾਂਦਾ ਹੈ, ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸਦਾ ਹੁਕਮ ਕੀ ਹੈ, ਉਸਦੀ ਰਜ਼ਾ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸਦੀ ਰਜ਼ਾ ਕੀ ਹੈ, ਉਸਦਾ ਹੁਕਮ ਕੀ ਹੈ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਹ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ, ਬਸ ਇਹੀ ਹੁਕਮ ਹੈ, ਇਹੀ ਉਸਦੀ ਰਜ਼ਾ ਹੈ। ਦਿਨ ਹੋਇਆ ਹੈ ਹੋਣਾ ਹੀ ਸੀ, ਰਾਤ ਹੋਈ ਹੈ ਹੋਣੀ ਸੀ, ਜਨਮ ਹੋਇਆ ਹੈ ਹੋਣਾ ਹੀ ਸੀ, ਮਰਨ ਹੋਇਆ ਹੈ ਹੋਣਾ ਹੀ ਸੀ, ਨਫਾ ਹੋਇਆ ਹੈ ਇਹ ਹੋਣਾ ਹੀ ਸੀ, ਨੁਕਸਾਨ ਹੋਇਆ ਹੈ ਇਹ ਹੋਣਾ ਹੀ ਸੀ, ਸਰਦੀ ਹੋਈ ਹੈ ਇਹ ਹੋਣੀ ਸੀ, ਗਰਮੀ ਆਈ ਹੈ ਇਹ ਆਉਣੀ ਹੀ ਸੀ। ਗਰਸ ਕੇ ਜੋ ਕੁਝ ਹੋ ਰਿਹਾ ਬਸ ਇਹ ਉਸਦਾ ਹੁਕਮ ਹੈ, ਤੇ ਹੋ ਰਹੇ ਨੂੰ ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ, ਇਹ ਉਸਦੀ ਰਜ਼ਾ ਨੂੰ ਮੰਨਣਾ ਹੈ, ਇਹ ਉਸਦੇ ਹੁਕਮ ਨੂੰ ਮੰਨਣਾ ਹੈ। ਔਰ ਰਜ਼ਾ ਵਿੱਚ ਰਾਜ਼ੀ ਹੋਣਾ मामूली खेड नहीं। इते सूरी ऊपर खेलना गिरे तो ठाहर ना है। जो हो गया है इनू कबूल कर लेना। दरअसल कई दफा ऐसा होया है कि जन्म होया है कबूल है, मरण होया है कबूल नहीं। नफा होया है परवान है, नुकसान होया है कबूल नहीं। इज्जत मिली है कबूल है, बेइज्जती हो गई है परवान नहीं। दरअसल मनुख परमात्मा दे हुक्म नू अपने अनुकूल ढालना चाहता है, ते परमात्मा अपने हुक्म दे अनुकूल जगत नू चलाना चाहता है। गल ए है, और इस कश्मकश करके मनुख दुखी है। दरअसल चलदा ते मनुख उस दे हुक्म दे चीपे है। सर्दी होई है, ए होनी सी, ते हुण बंदे नू कितनी भी कबूल ना होवे सर्दी ते रहेगी, नहीं ते नू कबूल ते ना सही, ए ते रहेगी। गर्मी होई है, ए ते होनी सी और होके रहेगी, जे तेनू कबूल नहीं ते इस देश तेरा कबूल ना करना कोई मैंने नहीं रखता। तू चीखदा रह, चिलांदा रह, लू चलदी रहेगी, गर्मी होवेगी, ए रहेगी। जन्म होया है ए होना ही सी, मरण होया है ए होना ही सी। जो होना सी, जो होया है, इनू कबूल करना परमात्मा दा हुक्म मनना है। ब्रह्मंड दे च सब कुछ हो रहा है, कीता नहीं जा रहा। नवे दीप प्रगट हो रहे ने, पुराने दीप बुझ रहे ने। नवे ग्रह छत्र जन्म ले रहे ने, कुछ टूट रहे ने, कुछ मिट रहे ने। एक बहुत वड्डी लीला चल रही है, एक बहुत वड्डा खेल चल रहा है, जिसनू परवान करना पड़ेगा, कबूल करना पड़ेगा। तेरे शरीर दे श्वास चल रहे ने, तू चला नहीं रहा। दिल धड़क रहा है, तू धड़का नहीं रहा। खून चल रहा है, तू चला नहीं रहा। इसे तरीके नाल समुच सब कुछ जगत दे च हो रहा है, कीता नहीं जा रहा। दो तरह दे मनुख ने, जो ऐसा दावा करनगे नहीं ये मैं कीता, ते जे तू कीता है ते तेरे कीते नाल सुख मिले है, इनू तू कबूल कीता है ते दुख मिले है, ये क्यों नहीं तू कबूल कीता, ये भी तेरी कृत। जे तेरा ही कीता है सब कुछ, ते जन्म दिन ते तू मिठाई वंडी है, ते मरण दिन नू भी खिड़े मत्थे कबूल कर, फिर तस्लीम कर। इज्जत मिली है तू खुश होया है, बेइज्जती नू भी झोली च पा। नफा होया है तू प्रसन्न होया है, नच उठे है, नुकसान नू भी झोली च पा। बहुत औखा है हुक्म, या ते सारा ही मनिया जा सकता है, या सारे हुक्म तो इनकार कीता जा सकता है। ऐसा नहीं हो सकता भी मैं अद्धा हुक्म मनना ते अद्धा नहीं। और यह हकीकत है कि कोई इनकार करके भी हुक्म मनन तो बच नहीं सकता, लेकिन इनकार करन दे नाल दुख होर वधा लेगा, बेचैनी होर वधा लेगा। पर हुक्म नू मनन दे नाल हकीकत यह है कि परम सुख की प्राप्ति हो जाती है। हुक्म दे च अगर दुख है, ते दुख नू किसे ने खिड़े मत्थे कबूल कर लिया है, तस्लीम कर लिया है, ते उनू अनुभव हो जाएगा कि दुख भी प्रभु दी तरफों मिले होया एक दारू है, एक इलाज है। दुनिया दे वाहिद संत, वाहिद रहबरी पुरुष गुरु नानक ने ऐसा नारा लाया है कि दुख करोपी नहीं, दुख परमात्मा वालों सजा नहीं, ए परमात्मा वालों औषधि है, दारू है। दुख दारू सुख रोग भया, जां सुख ताम ना होई। दुख भी एक दारू है, पर सवाल पैदा होंदा है दुख कदों दारू बनता है, ते दुख दा दारू परमात्मा नूं कदों देण दी लोड़ पै जांदी है, जद बंदे दे सुख रोग हो जान। दुख दारू सुख रोग भया, बड़ा कीमती बचन है पहले पातशाह दा। जद सुख रोग हो जान, जद सुख बंदे नू हंकारी कर देन, जद सुख आलसी बना देन, जद सुख बंदे नू दलिदरी कर देन, जद सुख बंदे नू लोभी बना देन, बेईमान बना देन, ते जद सुख बंदे नू कठोर बना देन, ऐसे बंदे नू कथा कीर्तन दी औषधि नाल ठीक करना बड़ी औखी गल है, बहुत कठिन गल है। क्यों? कि वो आलसी इतना हो गया है, वो अहंकारी इतना हो गया है, वो लोभी इतना हो गया है, उन्हें दूरी इतनी वधा ली है कि उस तक इस शब्द का पुजना, इस विचार का पुजना बहुत औखा है। उन्हें अपने हिरदे दे सारे पट बंद कर लेने, उस तक यह विचार नहीं पहुंच सकती। लिहाजा ऐसे पुरुष ले फिर परमात्मा ने जो औषधि तैयार की थी है, वो दुख है। बड़े तो बड़े बंदे दुख की चोट सहार दें सीधे हो जाते हैं, उंज नहीं आते। उंज आकड़ बनी रहती है, उंज बेईमानी बनी रहती है, उंज कठोरता बनी रहती है, पर दुख की एक चोट ने सीधा कर दिता। तो साहब कहते दुख वक्ती दुख ये परमात्मा वालों करोपी नहीं, दारू है, औषधि है। और इस दारू की उदों लोड़ पैंदी है जदों सुख रोग बन जान। दुख दारू सुख रोग भया, जां सुख ताम ना होई तो जो होआ हो वत सो जाने, प्रभ अपने का हुक्म पछाने। जो होया है ये होना ही सी, यही हुक्म है। और इसनों जो खिड़े मत्थे तस्लीम कर लेंदा है, समझ लो वह रजा दे च राजी है। तो जो रजा दे च राजी है उसते परमात्मा राजी है, उसते गुरु राजी है। रब किसते राजी है? जो उसकी रजा दे च राजी है, उसका संबंध जुड़ जाता है, वह परमात्मा दे बहुत नेड़े चला जाता है। तो साहेब गुरु अर्जन अंगद देव जी महाराज इस पावन पवित्र श्लोक के राही यह संदेश उपदेश दे रहे हैं कि एक अद भगत ने हुक्म नु मन के हुक्मी दे समाई हासिल कर ली है, रजा नु मन के उस परमात्मा दे च लीनता हासिल कर ली है। तो एक अद हुक्म तो इनकारी होके अपना जीवन नाश कर लिया है, अपना जीवन ख्वार कर लिया है। हुक्म तो इनकारी मनुख हो सकता है, लेकिन हुक्म तो बच नहीं सकता। मछली सागर दे च घूमती हुई ऐसा कह सकती है सागर मैनू प्रवान नहीं, ऐसा कह सकती है, ऐसा उसनू खुल है, लेकिन पानी तो बाहर रह के विचर नहीं सकती, उसके हुक्म की उलंघना नहीं कर सकती, उसके हुक्म तो इनकार होने का जज्बा उजागर कर सकती है। नदी के एक कंडे तो लेके दूसरे कंडे तक मच्छी जा सकती है, पर पानी तो बाहर निकल के कलोल नहीं कर सकती। मच्छी दरिया विच घूमदे आया ऐसा कह सकती है पानी विच रहना मैनू कबूल नहीं, पानी विच विचरना मैनू ये परवान नहीं, लेकिन फिर भी पानी तो बाहर रह के ये विचर नहीं सकती। मनुख ऐसा कह सकता है हे परमात्मा ये तेरा हुक्म मैनू कबूल नहीं, ये तेरी रजा मैनू परवान नहीं, लेकिन फिर भी उसकी रजा तो बाहर हो नहीं सकता, फिर भी उसके हुक्म तो बार हो नहीं सकता। बारीक बुद्ध रखने वाले ने ईश्वर दे इस राज नू समझे, इस राज नू जाने है, और इंज कह लो इस राज दा ही सदका उन्होंने वास्तविक परमात्मा नू जाने है। कहो नानक जिन हुक्म पछाता, प्रभ साहिब का तिन भेद जाता। तो एक ना हुक्म समाए ले, एक ना हुक्मे करे विनाश, एक ना भाणे कढ ले, एक ना माया विच निवास। एक ने परमात्मा दे पाणे नू मन के उस दे हुकम नू मन के माया विचों अपने आप नू कढ लिया, ते एक हुकम दी अदूली करके पापकारी होके माया विच ही फसे रह गए, जंजाल विच ही फसे रह गए। ए भी आख ना जा पई जे किसे आने रास, ए भी दिखाई नहीं देंदा, और ऐसा भी दावे नाल नहीं आख्या जा सकदा कि जिंदगी किसकी रास आई, जगत ते आया किसका सफल होया। मनुख फैसला कुन गल नहीं कर सकता, फलाना जन्नत दे चला गया, फलाना स्वर्गवास हो गया, फलाना ब्रह्मलीन हो गया। मनुखी दुनिया दी ये सारियां कहावतां ही ने, इहदे च हकीकत कुछ भी नहीं, क्योंकि मनुख दे अपने अंदाजे ने, मनुख दीआं अपनीआं क्यास अराईआं ने। मनुख दे कोल ऐसी कोई दूरबीन नहीं कि उसने देख लिया होवे हां वाकई ये ब्रह्मलीन हो गया, वाकई ये सचखंड वासी हो गया। तो साहिब कहंदे ने एक कहण मात्र गल नहीं है, पुन्नी पापी आखण नाए कर कर करना लिख ले जाओ। तो ये कहण मात्र गल नहीं, ये भी आख ना जा पई जे किसे आने रास, नानक गुरमुख जानिए जाको आप करे प्रगास। गुरु द्वारा इस गल नू जानिया जांदा है, इस गल का पता चलता है कि ईश्वर आप ही अंदिश करने दे प्रकाश करता है।
ਉਹ ਆਪ ਹੀ ਚਾਨਣਾ ਦਿੰਦਾ। ਦਰਅਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬੋਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਪ੍ਰਸਾਦ ਦੀ ਮਹਿਮਾ ਹੈ, ਜਦਕਿ ਜਗਤ ਵਿੱਚ ਪ੍ਰਿਆਸ ਦੀ ਗੱਲ ਹੈ। ਸੰਸਾਰ ਵਿੱਚ ਪੁਰਸ਼ਾਰਤ ਦੀ ਗੱਲ ਹੈ, ਜਦਕਿ ਧਾਰਮਿਕ ਦੁਨੀਆਂ ਵਿੱਚ ਬਖਸ਼ਿਸ਼ ਦੀ ਗੱਲ ਹੈ। ਸੰਸਾਰ ਵਿੱਚ ਉੱਦਮ ਦੀ ਗੱਲ ਆਖੀ ਜਾਂਦੀ ਹੈ, ਧਾਰਮਿਕ ਦੁਨੀਆਂ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ। ਧਾਰਮਿਕ ਦੁਨੀਆਂ ਸਹੀ ਹੈ, ਉਹ ਕਹਿੰਦੇ ਨੇ ਉੱਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸਦਾ ਮਿਲਾਪ, ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਸਾਡਾ ਉੱਦਮ, ਸਾਡਾ ਪੁਰਸ਼ਾਰਤ, ਸਾਡਾ ਪ੍ਰਯਾਸ ਉਸਦਾ ਮੁੱਲ ਨਹੀਂ ਹੈ। ਅਗਰ ਇਸ ਨੂੰ ਮੁੱਲ ਮੰਨ ਲੈਂਦੇ ਹਾਂ ਤਾਂ ਸਾਡੇ ਪ੍ਰਯਾਸ ਨਾਲੋਂ ਪਰਮਾਤਮਾ ਦਾ ਪ੍ਰਸਾਦ, ਪਰਮਾਤਮਾ ਕੋਈ ਵੱਡਾ ਨਹੀਂ ਹੈ। ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਕਿ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇੱਕ ਗਾਥਾ ਇਸ ਦੇਸ਼ ਦੇ ਧਾਰਮਿਕ ਗ੍ਰੰਥਾਂ 'ਚ ਮਿਲਦੀ ਹੈ, ਬੜੀ ਰਮਣੀਕ ਹੈ, ਪ੍ਰੇਰਨਾਦਾਇਕ ਹੈ। ਸਿਧਾਰਥ ਨਵੀਂ ਦੁਨੀਆਂ ਦੀ ਤਲਾਸ਼ ਕਰਨ ਦੀ ਚਾਹਤ ਵਿੱਚ ਇਸ ਦੁਨੀਆਂ ਨੂੰ ਛੱਡ ਬੈਠੇ। ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਨਾਤਾ ਤੋੜ ਦਿੱਤਾ। ਪ੍ਰਕਾਸ਼ ਦਿਆ ਹੁਲਾਸ ਲੈ ਕੇ, ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ। ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ, ਪਰਮ ਜੀਵਨ ਕਿੱਥੋਂ ਮਿਲੇ? ਆਸ਼ਰਮ ਆਸ਼ਰਮ ਭਟਕਦੇ ਰਹੇ, ਇੱਕ ਇੱਕ ਦੁਆਰ ਤੇ ਦਸਤਕ ਦਿੰਦੇ ਰਹੇ। ਹਰ ਆਚਾਰੀਆ ਨੇ, ਹਰ ਸੰਤ ਨੇ ਜਿਹੜੀ ਗੱਲ ਆਖੀ ਉਸਨੂੰ ਪੂਰਨ ਸ਼ੌਕ ਨਾਲ, ਜ਼ੌਕ ਨਾਲ ਨਿਭਾਉਂਦੇ ਰਹੇ। ਤੇ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ, ਮਿਲਿਆ ਤੇ ਕੁਛ ਨਹੀਂ, ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ, ਅੱਗੇ ਜਾਓ। ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ। ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ, ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ, ਪਰਮ ਜੀਵਨ ਮਿਲ ਸਕਦਾ ਹੈ, ਪਰਮ ਪ੍ਰਕਾਸ਼ ਮਿਲ ਸਕਦਾ ਹੈ, ਬਸ਼ਰਤੇ ਤੂੰ ਅੱਠ ਪੈਰ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਸਤ ਵਚਨ ਕਹਿ ਕੇ ਇਹ ਕਠਿਨ ਪ੍ਰਤੀਕਸ਼ਾ ਵੀ ਸਿਧਾਰਥ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ, ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ, ਸਰੀਰ ਸੁੱਕ ਗਿਆ, ਲੱਕੜੀ ਹੋ ਗਿਆ, ਕੁਛ ਪੁਰਾਣੀ ਸਾਧਨਾ ਕਰਕੇ, ਕੁਛ ਨਵੀਂ ਪ੍ਰਤੀਕਸ਼ਾ ਕਰਕੇ। ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਛ ਵੀ ਨਾ ਘਟੀ, ਤਾਂ ਆਸ਼ਰਮ ਦੇ ਆਚਾਰੀ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ, ਪ੍ਰਸ਼ਨ ਚਿੰਨ ਬਣ ਕੇ, ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ, ਗੱਲ ਤੇ ਕੁਛ ਵੀ ਨਹੀਂ ਬਣੀ। ਤਾਂ ਇਸ ਆਚਾਰੀਆ ਨੇ ਵੀ ਕਹਿ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਦੱਸ ਦਿੱਤਾ, ਤੁਸੀਂ ਕਿਸੇ ਹੋਰ ਬੂਹੇ ਤੇ ਜਾਓ, ਲੇਕਿਨ ਹੋਰ ਥਾਂ ਤੋਂ ਕੁਛ ਹੋਰ ਖਬਰ ਮਿਲੇ ਤਾਂ ਸਾਨੂੰ ਜ਼ਰੂਰ ਦੱਸਣਾ। ਰੁਖਸਤ ਹੋ ਗਏ। ਨਿਢਾਲ ਸਰੀਰ ਆਹਿਸਤਾ ਆਹਿਸਤਾ ਜਾ ਰਹੇ, ਅੰਦਰ ਸ਼ਾਂਤੀ ਦੀ ਇੱਛਾ ਛੱਡ ਦਿੱਤੀ, ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ, ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ। ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ, ਕਿਉਂਕਿ ਸਰੀਰ ਵਿੱਚ ਬਲ ਨੇ, ਇੱਕ ਸ਼ਾਖ ਦੇ ਆਸਰੇ ਤੇ ਆਪ ਪਾਰ ਲੱਗੇ। ਬੋੜ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼, ਸ਼ਾਂਤੀ ਤੋਂ ਵੀ ਨਿਰਾਸ਼, ਈਸ਼ਵਰ ਤੋਂ ਵੀ ਨਿਰਾਸ਼, ਪਰਮ ਸੁੱਖ ਤੋਂ ਵੀ ਨਿਰਾਸ਼, ਪਰਮ ਆਨੰਦ ਤੋਂ ਵੀ ਨਿਰਾਸ਼, ਕੁਛ ਵੀ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ। ਐਸਾ ਜਦ ਬੋਧ, ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਵਿੱਚ ਪੈਦਾ ਹੋਈ, ਕੁਛ ਵੀ ਨਹੀਂ ਚਾਹੀਦਾ, ਸਭ ਕੁਛ ਮਿਲ ਗਿਆ, ਸਭ ਕੁਛ ਝੋਲੀ ਵਿੱਚ ਪੈ ਗਿਆ, ਸਮਾਧੀ ਲੱਗ ਗਈ, ਔਰ ਪਰਮ ਆਨੰਦ ਦੀ ਵਰਸ਼ਾ ਉਸੇ ਦਿਨ ਹੋ ਗਈ। ਸੁਖੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ, ਨਵੇਂ ਹੁਲਾਸ ਪੈਦਾ ਹੋ ਗਏ, ਅੰਧਕਾਰ ਵਿੱਚ ਪਰਮ ਪ੍ਰਕਾਸ਼ ਹੋ ਗਿਆ। ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ, ਪਰਮ ਸੁੱਖ ਮਿਲਿਆ ਸਾਡੇ ਪ੍ਰਯਾਸ ਨਾਲ ਨਹੀਂ, ਉਸਦੇ ਪ੍ਰਸਾਦ ਨਾਲ, ਸਾਡੇ ਉੱਦਮ ਤੇ ਮਿਹਨਤ ਨਾਲ ਨਹੀਂ, ਉਸਦੀ ਬਖਸ਼ਿਸ਼ ਦੇ ਨਾਲ। ਪਰ ਇਹ ਘਾਲਣਾ, ਘਾਲ ਘਾਲ ਕੇ ਪਤਾ ਚੱਲਦਾ ਹੈ। ਤਾਂ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ਮਾਨ ਹੁੰਦਾ ਹੈ, ਉਸਨੂੰ ਹੀ ਸੂਝ ਪੈਂਦੀ ਹੈ। ਪੌੜੀ ਨਾਨਕ ਜੀ ਉਪਾਏ ਕੇ ਲਿਖਨਾਵੇ ਧਰਮ ਬਹਾ ਲਿਆ। ਸਤਿਗੁਰਦੇਵ ਜੀ ਮਹਾਰਾਜ ਦਾ ਫਰਮਾਨ, ਜੀਵ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾਤਾ, ਮਰਿਆਦਾ ਅਸੂਲ। ਧਰਮ ਰਾਜ ਕਿੱਥੇ ਬੈਠਾ ਹੈ ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ, ਇਹ ਕੋਈ ਪ੍ਰਿਥਵੀ ਦਾ ਸ਼ਹਿਰ ਨਹੀਂ। ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ। ਧਰਮ ਮਰਿਆਦਾ, ਮਨੁੱਖ ਜੋ ਕੁਛ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ ਹੈ, ਜੋ ਬੋਲਦਾ, ਜੋ ਸੋਚਦਾ, ਜੋ ਸੁਣਦਾ, ਜੋ ਵੇਖਦਾ, ਜੋ ਕਰਦਾ, ਇਹ ਸਭ ਨਹੀਂ ਜਾਂਦਾ, ਅੰਦਰ ਅਮਿੱਟ ਛਾਪ ਇਸ ਦੀ ਲੱਗ ਜਾਂਦੀ ਹੈ। ਇਹੀ ਚਿੱਤਰਗੁਪਤ ਹੈ, ਇਹੀ ਧਰਮ ਰਾਜ ਹੈ। ਔਰ ਐਸਾ ਤੇ ਹੋ ਸਕਦਾ ਹੈ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ ਹੈ, ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ ਹੈ, ਪਰ ਆਪਣੇ ਆਪ ਦੇ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ, ਦੁਨੀਆਂ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ, ਉਸ ਅਕਾਲ ਪੁਰਖ ਤੋਂ ਬਿਨਾਂ। ਤਾਂ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੜੇ ਜਜ ਮਾ ਲਿਆ। ਉਹ ਧਰਮ ਰਾਜ, ਉਹ ਜੋ ਮਰਿਆਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ, ਉੱਥੇ ਨਿਬੇੜਾ ਸੱਚ ਤੇ ਹੀ ਹੈ। ਸੱਚ ਹੀ ਅੰਗੀਕਾਰ ਹੁੰਦਾ ਹੈ। ਚੁਣ ਕੇ ਵੱਖ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ, ਭਾਵ ਜੋ ਝੂਠੇ ਨੇ, ਜਿਨ੍ਹਾਂ ਨੇ ਕਰ ਦੇਣਾ ਹੈ, ਜਿਨ੍ਹਾਂ ਨੇ ਜਜ਼ੀਆ ਦੇਣਾ ਹੈ, ਜਿਨ੍ਹਾਂ ਨੇ ਡੰਡ ਭੋਗਣਾ ਹੈ, ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ, ਉਹ ਵੱਖ ਕਰ ਦਿੱਤੇ ਜਾਂਦੇ ਨੇ। ਥਾਂ ਨਾ ਪਾਏ ਨ ਕੂੜ ਯਾਰ, ਮੋਹ ਕਾਲੇ ਦੋਜ਼ਖ ਚਾਲਿਆ। ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਥਾਂ ਨਹੀਂ ਮਿਲੀ, ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਖ ਦੇ ਜਾਂਦੇ ਨੇ। ਭਾਵ ਭੈੜੇ ਸੰਸਕਾਰ, ਭੈੜਾ ਚਿਤਰਨ, ਉਹ ਜੋ ਭੈੜੀ ਤਸਵੀਰ ਬਣੀ ਹੈ ਉਹ ਹੀ ਲੈ ਕੇ ਜਾਂਦੇ ਨੇ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ, ਇੱਕ ਹਮ ਹੈ ਲੀਆ ਆਪਣੀ ਹੀ ਸੂਰਤ ਕੋ ਵਿਗਾੜ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ। ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਉਣੀ ਹੈ, ਲੇਕਿਨ ਇਤਨੀ ਵਿਗਾੜ ਬੈਠਦਾ ਹੈ, ਜਿਸ ਦਾ ਜ਼ਿਕਰ ਸਾਹਿਬ ਕਹਿੰਦੇ ਨੇ ਕਿ ਮੋਹ ਕਾਲੇ ਦੋਜ਼ਖ ਚਾਲਿਆ। ਕਾਲੇ ਮੂੰਹ ਨਾਲ ਚੱਲਿਆ ਦੋਜ਼ਖਾਂ ਵਿੱਚ ਦੁੱਖਾਂ ਭੋਗਣ ਲਈ। ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇਰੇ ਨਾਮ ਦੇ ਰੰਗ ਵਿੱਚ ਜੋ ਰੱਥੇ ਗਏ, ਉਹਨਾਂ ਨੇ ਜੀਵਨ ਦੀ ਬਾਜ਼ੀ ਜਿਣ ਲਈ, ਜਿੱਤ ਲਈ, ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ, ਉਹ ਠੱਗੇ ਗਏ, ਉਹ ਮਾਇਆ ਤੋਂ ਠੱਗੇ ਗਏ। ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ, ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ, ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ। ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ। ਲਿਖਨਾਵੇਂ ਧਰਮ ਬਾ ਲਿਆ। ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ, ਇਸ ਢੰਗ ਦਾ ਧਰਮ ਨਾ ਲਿਖਾ ਦਿੱਤਾ।